شوية أشوف كيف بادشاه
वाहिगुरु साहिब जीओ छवि महला पहला आपकी घर दसवें एक ओंकार सतगुरु प्रसाद मानुष जनी बुलंब गुरमुख पाया मंथन होए चुलम जे सतगुरु पाया इन्ने जन्म सवार वखर सच लै पत पाए दरबार सतगुरु शब्द पै रहाओ मानुष जन्म दुलंब गुरमुख पाया मंथन होए चुलम जे सतगुर पाया चलने जन्म सवार वखर सच लै पत पाए दरबार सतगुर शब्द पै रहाओ मन तन सच सिलाहे साचे मन पाया लाल रता मन मान्या गुरपुरा पाया हो जीवा गुणसार अंतर तू वसे मन माहे सहजे रस से मूर्ख मन समझाए आखो केतड़ा गुरु को हर गुण गाए रंग रगेतड़ा जितन तिर दस माल प्रीतम अपना जे चले गुम नाल ना ही दुख संत अपना मनमुख परम पुराना नाच सुरंग है मरसी हुए बिलाना मन तन भंग है गुर की कार कमाए लाहा कराणिया गुरबाणी निर्वाण शब्द पछाणिया एक नानक की अरदास जे तुद भाव सी मैं दीजा नाम निवास हर गुण गाव सी एक नानक की अरदास जे तुद भाव सी मैं दीजा नाम निवास हर गुण गाव सी वाहिगुरु जी का खालसा वाहिगुरु जी की फतेह सत्कारयोग गुरु खालसा सात संग जी जो ये सहज पाठ का संपूर्णता भोग श्रवण किया है ये सहज पाठ भगत जागर सिंह जी जिन्होंने महापुरुष संत ज्ञानी गुरबचन सिंह जी की संगत का सदका घर च रहने ही भजन पाठ बंदगी की और सतगुरु साहब जी की रहत बहत विच मन वाणी शरीर करके त्यार बर त्यार रहे इन्हों का नगर अपने लाहौर के जिले विच पाकिस्तान बन तो पहला पुराना काशा उसका नाम सी एक नवा काशा सी पिंड इन्हों के दो नाम सन ये जो फिरोजपुर तो कसूर कसूर तो अगे लाहौर में सड़क जाती है वो उत्ते दोनों ही पिंड हैं आम प्रसिद्ध करके पिछे अपने काना काशा जड़ा है जो दूर है जिस तरह पिंडर कोकरी भी कह रहे पर वो आम लोग काना काशा ही कह देंगे क्योंकि काशा जड़ा वो ये सिंगा वेले भी एक बहुत बड़ा लंबा चौड़ा इच्छे जंगली जंगल स्थान दरख्त बूटे होर सी पानी भी इतने होंदा सी उत्थे जा के जो ऐसा समा बने दुर्गाना जंग करता हुआ उत्थे जंगल में जा प्रवेश होंदे सन रहो विचार इन्हों का पुराना काशा कहना पिंड इन्हों ਇੱਥੇ ਜੋ ਸਥਾਨ ਗੁਰਦੁਆਰਾ ਸਾਹਿਬ ਸੀ, ਇੱਥੇ ਰਹਿਣ ਵਾਲੇ ਗਿਆਨੀ ਨਿਰੰਜਨ ਸਿੰਘ ਜੀ, ਉਹਨਾਂ ਦੇ ਵੱਡੇ ਭਾਈ ਭਗਵਾਨ ਜੀ ਸਨ, ਜਿਨ੍ਹਾਂ ਨੂੰ ਵੀ ਆਮ ਜਿਹੜੇ ਗੁਰਮੁਖ ਆ ਉਹ ਜਾਣਦੇ ਆ। ਸੋ ਇਹਨਾਂ ਨੂੰ ਗਿਆਨੀ ਨਿਰੰਜਨ ਸਿੰਘ ਜੀ ਪਹਿਲਾਂ ਮਹਾਂਪੁਰਸ਼ਾਂ ਨਾਲ ਰਹਿੰਦੇ ਹੋਏ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ, ਜਿਵੇਂ ਕਿ ਉਹਨਾਂ ਦੇ ਬਲ ਬੁੱਧ ਸੀ, ਅਤੇ ਇਹਨਾਂ ਨਾਲ ਰਹਿੰਦੇ ਹੋਏ ਫਿਰ ਇਹ ਆਪਣੇ ਨਗਰ ਚਲੇ ਗਏ। ਨਗਰ ਤੋਂ ਇਹਨਾਂ ਨੂੰ ਸਿਆਣਾ ਸਮਝ ਕੇ, ਜਿਹੜੇ ਕਾਨੀ ਕਾਸ਼ੀ ਵਾਲੇ ਇਹ ਵੱਡਾ ਪਿੰਡ ਸੀ, ਲੋਕ ਸਿਆਣੇ ਸਨ, ਉਹ ਲੈ ਗਏ। ਉੱਥੇ ਕਥਾ ਵਾਰਤਾ ਕਰਦੇ ਰਹੇ। ਕਥਾ ਦੇ ਵਿੱਚ ਹੀ ਇਹ ਭਾਈ ਉਜਾਗਰ ਸਿੰਘ ਜੀ ਇਹ ਵੀ ਸੁਣਨ ਲੱਗ ਪਏ। ਸੁਣਦਿਆਂ ਸੁਣਾਉਂਦਿਆਂ ਇਹਨਾਂ ਨੂੰ ਉਤਸ਼ਾਹ ਹੋਇਆ ਵੀ ਅਸੀਂ ਵੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨਾਮ ਸਿਮਰਨ ਕਰੀਏ। ਅਤੇ ਉਹਨਾਂ ਨਾਲ ਮਿਲ ਕੇ ਜੀ ਸਾਨੂੰ ਦੱਸੋ ਕਿ ਆਪਣੇ ਵਿਧੀ ਹੈ ਗੁਰੂ ਘਰ ਦੀ ਮਰਿਆਦਾ ਅਨੁਸਾਰ ਅਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਉਹ ਕਹਿੰਦੇ ਠੀਕ ਹੈ, ਅਸੀਂ ਮਰਿਆਦਾ ਤਾਂ ਜਾਣਦੇ, ਵਿਧੀ ਵੀ ਜਾਣਦੇ, ਪਰ ਸਾਡੀ ਇੰਨੀ ਕਮਾਈ ਹੈ ਨਹੀਂ ਜਿੰਨੀ ਕੁ ਅਭਿਆਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਗੁਰਮਤਿ ਅਨੁਸਾਰ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਹੈ, ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਹ ਤਰ੍ਹਾਂ ਹੀ ਪਦ ਪੁੜੀਆਂ ਚੜੀਏ ਹੋਏ ਇਕੀਸ। ਮੇਰੀ ਤਾਂ ਇਹ ਗੱਲ ਵਿੱਚ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨੀ ਨਦੀ ਪਾਈਏ ਪੂਰੀ ਵੀ ਬੈਠੀ। ਵੀ ਉਹ ਮਹਾਂਪੁਰਸ਼ ਨੇ, ਉਹਨਾਂ ਕੋਲ ਮੈਂ ਰਿਹਾ, ਅਤੇ ਤੁਸੀਂ ਠੀਕ ਕਥਾ ਵਾਰਤਾ ਸੁਣੀ ਜੋ, ਜਦੋਂ ਕੋਈ ਜੋੜ ਮੇਲਾ ਹੋਇਆ ਜਾਂ ਉਸ ਤਰ੍ਹਾਂ ਤੁਹਾਡਾ ਬਹੁਤ ਖਿਆਲ ਹੈ ਅਤੇ ਉਹਨਾਂ ਨਾਲ ਤੁਹਾਡਾ ਮੇਲ ਕਰਾ ਦਿੰਦੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਵਿਚਾਰ ਪਾਈ, ਗੁਰਸਿੱਖੀ ਵਿੱਚ ਆਉਣਾ ਜਾਂ ਭਗਤੀ ਕਰਨੀ, ਅਤੇ ਜੇ ਗੁਰੂ ਘਰ ਦੀ ਮਰਿਆਦਾ ਹੈ ਗੁਰੂ ਕੇ ਸਿੱਖ ਬਣੋ। ਉਹ ਸਿੱਖ ਬਣਨ ਵਾਸਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਦਾ ਵਾਸਤੇ ਹੀ ਮਰਿਆਦਾ ਦੱਸ ਦਿੱਤੀ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ। ਉਹ ਜੋ ਸਿੱਖਿਆ ਸਾਰੀ ਦਿੰਦੇ ਹਨ, ਉਹਨਾਂ ਦੀ ਕਮਾਈ ਕਰਨ ਵਾਲੇ ਪੂਰਨ ਗੁਰਸਿੱਖ ਉਹ ਸਤਿ ਗਿਆਨੀ ਗੁਰਭਜਨ ਸਿੰਘ ਜੀ ਹਨ, ਅਤੇ ਉੱਥੇ ਆਪਾਂ ਚਲਾਂਗੇ। ਇੱਥੇ ਇਹਨਾਂ ਨੂੰ ਲੈ ਆਏ, ਫਿਰ ਇਹਨਾਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤਪਾਨ ਕਰਕੇ ਕੁਛ ਸਮਾਂ ਇੱਥੇ ਵੀ ਰਹਿਣਾ, ਵਿਚਾਰਾਂ ਸੁਣਨੀਆਂ, ਆਪਣੇ ਘਰ ਵੀ ਚਲੇ ਜਾਣਾ। ਅਤੇ ਉੱਥੇ ਇਹਨਾਂ ਨੇ ਕਾਫੀ ਜ਼ਮੀਨ ਸੀ, ਖੇਤੀਬਾੜੀ ਕਰਦੇ ਕਰਦੇ ਸਨ, ਇਹ ਵੀ ਖੇਤੀਬਾੜੀ ਕਰਨ ਲੱਗ ਪਏ, ਨਾਮ ਸਿਮਰ ਕਰੀ ਜਾਣਾ ਜਿਵੇਂ ਕਹਿਣਾ। ਅਤੇ ਉੱਥੇ ਨਾਮ ਸਿਮਰ ਕਰਦਿਆਂ ਹੋਇਆਂ ਜਦੋਂ ਇਹਨਾਂ ਦੀ ਸ਼ਰਧਾ ਹੋਰ ਹੋਈ, ਅਤੇ ਮਹਾਂਪੁਰਸ਼ਾਂ ਦਾ ਪ੍ਰੋਗਰਾਮ ਵੀ ਬਣਾਉਣ ਲੱਗ ਪਏ, ਉਦੋਂ ਪਿੰਡ ਦੇ ਸਾਥ ਦਿੰਦੇ ਸਨ ਜਾਂ ਨਹੀਂ, ਕਿਉਂਕਿ ਇਕੱਲੇ ਹੀ ਇਹਨਾਂ ਕੋਲ ਕਾਫੀ ਜਾਇਦਾਦ ਸੀ, ਪਦਾਰਥ ਸਨ, ਕਿਉਂ ਸੰਤਾਂ ਨਾਲ ਕਾਫੀ ਸਿੰਘ ਰਹਿੰਦੇ ਸਨ। ਜਿਵੇਂ ਉਹ ਸੰਗਤ ਕਰਦਿਆਂ ਹੋਇਆਂ ਫਿਰ ਇੱਥੇ ਆਉਂਦਿਆਂ ਵੀ ਕਿਤੇ ਆਪਣੀ ਕਿਰਤ ਕਰਦਿਆਂ ਵੀ ਉਹ ਦੱਸਦੇ ਵੀ ਸੰਤਾਂ ਨੇ ਕਿਹਾ ਵੀ ਚੰਗਾ ਪਹਿਲਾਂ ਤੁਸੀਂ ਇਹ ਜਿਹੜੀ ਗੁਰਮਤਿ ਦੀ ਮਰਿਆਦਾ ਹੈ ਬਾਣੀਆਂ ਕੰਠ ਕਰੋ, ਪੰਜੇ ਬਾਣੀਆਂ ਰਹਿ ਰਾਸ ਕੀਰਤਨ ਸੋਲਾ ਘੱਟ ਤੋਂ ਘੱਟ ਹੋਰ ਜਿੰਨਾ ਵੀ ਹੋ ਸਕੇ ਆਪਣੀ ਸੁਣਨੀ ਸਾਫ ਕਰੋ, ਆਸਾ ਦੀ ਵਾਰ ਕਰੋ, ਇਹ ਤਾਂ ਬਾਣੀਆਂ ਦਾ ਨਿਤਨੇਮ ਹੋਣਾ ਚਾਹੀਦਾ ਹੈ। ਅਤੇ ਨਾਲ ਜਿਹੜਾ ਹੈ ਆਪਣੇ ਇੱਧਰਲੇ ਕਿਸੇ ਨੇ ਅਭਿਆਸ ਕਰਨਾ ਜਾਂ ਪਹੁੰਚਣਾ ਹੈ ਤਾਂ ਉਹ ਗੁਰੂ ਕਰਦੇ ਜਿਹੜੇ ਮਹਾਂਪੁਰਸ਼ ਕਮਾਈਆਂ ਕਾਲਣਾ ਗੁਰਸਿੱਖ ਕਰਦੇ ਹੈ, ਉਹ ਮਨ ਦੇ ਮਨ ਦੀਆਂ ਮੈਲਾਂ ਮਿਟਣ ਵਾਸਤੇ ਅਤੇ ਇੱਕ ਨਾਮ ਦੀ ਪ੍ਰਵਿਰਤੀ ਲਗਾਤਾਰ ਪੈ ਜਾਏ ਉਸ ਵਾਸਤੇ ਪਹਿਲਾਂ ਜਪਜੀ ਸਾਹਿਬ ਦੇ ਪਾਠ ਕਰੋ ਜਿੰਨੇ ਵੀ ਕਰ ਸਕਦੇ ਹੋ। ਅਤੇ ਬਹੁਤਿਆਂ ਗੁਰਮੁਖਾਂ ਦੀ ਵਿਚਾਰ ਤਾਂ ਵੀ 101 ਕਰਨਾ ਚਾਹੀਦਾ ਹੈ, ਪਰ ਇਹ ਆਮ ਜਿਹੜੇ ਹੋਰ ਗੁਰਮੁਖ ਕਹਿੰਦੇ ਵੀ 108 ਕਰ ਲੈਣੇ ਚਾਹੀਦੇ ਆ, ਕਿਉਂਕਿ 108 ਮਾੜਾ ਦੇ ਮਨ ਕੇ ਹੁੰਦੇ ਆ, ਕਿਉਂਕਿ 110 ਵੀ ਕਰਦੇ ਨੇ, ਇਹ ਕਰਨ ਲੱਗ ਪਏ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹਨਾਂ ਦਾ ਜਿਹੜਾ ਸੀ ਜਪਜੀ ਸਾਹਿਬ ਚੱਲ ਪਿਆ, ਜਪਜੀ ਸਾਹਿਬ ਚੱਲ ਪਿਆ, ਆਪੇ ਹੋਈ ਜਾਏ ਅਤੇ ਹੋਰ ਵੀ ਪ੍ਰਵਿਰਤੀ ਵੱਲੋਂ ਸੰਕੋਚ ਹੋ ਗਿਆ। ਇੱਥੋਂ ਤੱਕ ਹੋਇਆ ਵੀ ਜਿਹੜੇ ਕਹਿੰਦੇ ਵੀ 1 ਘੰਟੇ ਵਿੱਚ ਸਾਡੇ 5 ਪਾਠ ਹੋ ਜਾਂਦੇ ਸੀ ਜਪਜੀ ਸਾਹਿਬ ਦੇ 12 ਮਿੰਟਾਂ 'ਚ, ਅਤੇ ਅਸੀਂ 1 ਚੌਂਕੜੇ 'ਤੇ ਬੈਠ ਕੇ 9 ਘੰਟੇ ਲੱਗਦੇ ਸੀ ਅਤੇ 108 ਪਾਠ ਕਰ ਲੈਂਦੇ ਸੀ, ਅਤੇ ਉਹ ਫਿਰ ਚੱਲਦਾ ਹੀ ਰਹਿੰਦਾ ਸੀ, ਜਾਗਦਿਆਂ ਵੀ, ਖਾਂਦਿਆਂ ਪੀਂਦਿਆਂ ਵੀ, ਸੁੱਤਿਆਂ ਪਿਆਂ ਵੀ। ਫਿਰ ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਕਰਦਿਆਂ ਫਿਰ ਉਹ ਵਿਚਾਰ ਹੋਏ ਜੀ ਇਸ ਤਰ੍ਹਾਂ ਹੈ, ਕਹਿੰਦੇ ਚੰਗਾ ਹੁਣ ਤੁਸੀਂ ਉਹ ਕਰੋ ਵੀ ਆਪਣੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਅੰਤਰਮੁਖ ਜਾਂ 10ਵੇਂ ਪਾਤਸ਼ਾਹ ਦਾ ਉਹਦਾ ਅਤੇ ਮੂਲ ਮੰਤਰ ਦਾ ਪਾਠ ਕਰੋ। ਮੂਲ ਮੰਤਰ ਦਾ ਫਿਰ ਇਹਨਾਂ ਨੇ ਸ਼ੁਰੂ ਕਰ ਦਿੱਤਾ, ਉਹਦਾ ਕੋਈ ਹਿਸਾਬ ਨਹੀਂ, ਕੋਈ ਕਹਿੰਦੇ 36 ਲੱਖ ਹੋਣਾ ਚਾਹੀਦਾ, ਅਤੇ ਦੂਸਰਾ ਉਹ ਵੀ ਫਿਰ ਕਹਿੰਦੇ ਚੱਲ ਪਿਆ ਸਾਡੇ। ਫਿਰ ਹੱਦ ਨਹੀਂ ਹੋਣ ਲੱਗ ਪਿਆ, ਫਿਰ ਉਹਨਾਂ ਨਾਲ ਮਿਲੇ ਅਤੇ ਕਹਿੰਦੇ ਹੁਣ ਤੁਸੀਂ ਗੁਰਮੰਤਰ ਕਰੋ। ਗੁਰਮੰਤਰ ਫਿਰ ਜੋ ਅੱਗੇ ਇਹ ਛੋਟਾ ਅਤੇ ਉਹ ਸਿਧਾਂਤ ਪੂਰਕ ਮੰਤਰ ਹੈ, ਸਾਰਾ ਸਿਧਾਂਤ ਇਸ ਦੇ ਵਿੱਚ ਹੈ ਵੀ ਪਹਿਲਾਂ ਰਸਨਾ ਨਾਲ ਹੀ ਹੁੰਦਾ ਰਹੇ ਸ਼ੁਰੂ, ਫਿਰ ਰਸਨਾ ਤੋਂ ਅੱਗੇ ਜਿਹੜੀ ਉਦਾਨ ਵਾਯੂ ਹੈ, ਫਿਰ ਪ੍ਰਾਣ ਵਾਯੂ ਹੈ, ਪ੍ਰਾਣ ਹਨ, ਪ੍ਰਾਣਾਂ ਦੇ ਵਿੱਚ ਚਲੇ ਜਾਵੇ, ਫਿਰ ਸਮਾਨ ਅਤੇ ਉਪਾਨ ਨੂੰ ਲੰਘ ਕੇ ਸਾਰੇ ਸਰੀਰ 'ਚ ਬਿਆਨ ਵਾਯੂ ਚਲੇ ਜਾਏ। ਉਹਦੇ ਸਾਰੇ ਸਰੀਰ 'ਚ ਬਿਆਨ ਵਾਜੂ ਹੈ, ਉਹਦੇ ਨਾਲ ਸੰਯੁਕਤ ਹੋਇਆ ਹੋਇਆ ਇਹ ਨਾਮ, ਫਿਰ ਰੋਮ ਰੋਮ ਦੇ ਵਿੱਚ ਹੋਣ ਲੱਗ ਪਿਆ। ਉਹ ਕਹਿੰਦੇ ਜਿਵੇਂ ਮਹਾਂਪੁਰਸ਼ ਦੱਸਦੇ ਰਹੇ ਉਵੇਂ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਰਿਹਾ। ਫਿਰ ਹੁਣ ਕਹਿੰਦੇ ਵੀ ਭਗਤ ਜੀ ਇਹ ਗੱਲ ਹੈ ਵੀ ਇਹ ਤਾਂ ਨਾਮ ਦੀਆਂ ਹਨ, ਕਿਉਂਕਿ ਜਿਹੜਾ ਧਿਆਨ ਹੈ ਜਾਂ ਸਰਗੁਣ ਦਾ, ਅਤੇ ਦੋ ਧਿਆਨ ਹਨ ਨਿਰਗੁਣ ਦਾ ਅਤੇ ਸਰਗੁਣ ਦਾ। ਨਿਰਗੁਣ ਦੇ ਵਿੱਚ ਤਾਂ ਗਿਆਨ ਹੈ ਔਰ ਸਰਗੁਣ ਦੇ ਵਿੱਚ ਧਿਆਨ ਹੈ। ਉਹ ਆਪੋ ਆਪਣੇ ਜਿੰਨੇ ਦੁਨੀਆਂ 'ਚ ਉਪਾਸ਼ਕ ਨੇ, ਜਿਸਦੀ ਕੋਈ ਉਪਾਸ਼ ਦੀ ਸ਼ਰਧਾ ਹੈ ਉੱਥੇ ਉਹ ਕਰਦਾ ਹੈ, ਪਰ ਆਪਣੇ ਗੁਰੂ ਘਰ ਦੇ ਵਿੱਚ ਜਿਹੜੇ ਗੁਰਮੁਖ ਨੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਜਿਹੜਾ ਹੈ ਉਹ ਅੰਤਰ ਹਿਰਦੇ ਦੇ ਵਿੱਚ ਰੱਖਣਾ ਅਤੇ ਨਾਲ ਇਹ ਮੰਤਰ ਕਰੀ ਜਾਣਾ। ਜਪਜੀ ਸਾਹਿਬ ਦੇ ਨਾਲ ਵੀ ਉਹਦੇ ਨਾਲ ਸ਼ੁਰੂ ਕਰਦੇ ਹੋ ਜਦੋਂ ਪਹਿਲਾਂ ਹੁੰਦਾ ਸੀ, ਗੁਰਮੰਤਰ ਦੇ ਨਾਲ ਵੀ ਇਹਦੇ ਨਾਲ, ਫਿਰ ਉਹਦੇ ਵਿੱਚ ਜਿਸ ਵੇਲੇ ਧਿਆਨ ਕਈ ਤਾਂ ਮੂਰਤੀ ਰੱਖ ਕੇ, ਚਿੱਤਰ ਰੱਖ ਕੇ ਵੀ ਧਿਆਨ ਹੁੰਦਾ ਵੀ ਇਸ ਤਰ੍ਹਾਂ ਦਾ ਸਰੂਪ ਸੀ ਗੁਰੂ ਨਾਨਕ ਸਾਹਿਬ ਜੀ ਦਾ ਜਾਂ 10ਵੇਂ ਪਾਤਸ਼ਾਹ ਦਾ, ਅਤੇ ਵੀ ਉਹ ਜਿਸ ਵੇਲੇ ਅੰਦਰ ਆ ਜਾਏ, ਅਤੇ ਜਾਂ ਫਿਰ ਇਹ ਤਾਂ ਚਿੱਤਰ ਦਰਸ਼ਨ ਹੁੰਦਾ ਹੈ ਵੀ ਕਹਿੰਦੇ ਮੂਰਤੀ ਦਾ ਤਾਂ ਗੁਰੂ ਮਹਾਰਾਜ ਨੇ ਕਿਹਾ ਨਹੀਂ, ਫਿਰ ਸਰਵਣ ਦਰਸ਼ਨ ਹੈ। ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਸਾਰੇ ਸਤਿਗੁਰਾਂ ਦੇ ਰੂਪਕ ਅਲੰਕਾਰ ਵੱਧਦੇ ਹੋਇਆ ਵੀ ਉਹਨਾਂ ਦੇ ਚਰਨ ਐਸੇ ਹਨ, ਉਹਨਾਂ ਦਾ ਨੇਤਰ ਐਸੇ ਹਨ, ਉਹਨਾਂ ਦਾ ਮੁਖਾਰ ਬਿੰਦ ਐਸਾ ਹੈ, ਸਾਰੇ ਅੰਗਾਂ ਦੇ ਗੁਣ ਦੱਸੇ ਹਨ ਹੋਰ ਵੀ, ਅਤੇ ਇਵੇਂ ਹੀ 10ਵੇਂ ਪਾਤਸ਼ਾਹ ਸਰੂਪ ਜਿਹੜਾ ਮਰਜ਼ੀ ਰੱਖ ਲਵੇ ਉਹ ਫਿਰ ਇਹਨਾਂ ਦੇ ਹਿਰਦੇ ਦੇ ਵਿੱਚ ਜਪਜੀ ਸਾਹਿਬ ਤੋਂ ਹੀ ਸ਼ਾਇਦ ਜਾਂ ਗੁਰੂ ਮੰਤਰ ਧਿਆਨ ਆਉਣ ਲੱਗ ਪਿਆ। ਉਹਦੇ ਨਾਲ ਫਿਰ ਧਿਆਨ ਦੇ ਵਿੱਚ ਜਿਹੜੀ ਗੁਰਮੁਖਾਂ ਦੀ ਵਿਵਸਥਾ ਹੈ, ਕਈ ਤਾਂ ਕਹਿੰਦੇ ਜੀ ਸਾਨੂੰ ਹੁਕਮ ਹੁੰਦਾ ਜਾਂ ਉੱਥੋਂ ਗੱਲਾਂ ਹੁੰਦੀਆਂ ਨੇ ਕਿ ਅਸਲੀ ਧਿਆਨ ਦੀ ਪੂਰਵਕ ਅਵਸਥਾ ਉਹ ਹੈ ਜਿਹੜੇ ਬਾਹਰ ਵੀ ਦਰਸ਼ਨ ਹੋਣ, ਬਾਹਰ ਵੀ ਗੱਲਾਂ ਹੋਣ, ਉਹ ਹੈ ਕਿ ਉਹਨਾਂ ਦੇ ਜਿਹੜੇ ਅੰਤਰ ਧਿਆਨ ਹੈ ਇਹਦੇ ਵਿੱਚ ਕਈਆਂ ਨੂੰ ਜਦੋਂ ਚੰਗੇ ਭਗਤ ਸੰਤ ਦੁਨੀਆਂ ਕਹਿਣ ਲੱਗ ਪਵੇ ਵੀ ਸਾਨੂੰ ਵੀ ਦੱਸੋ ਆਹ ਕਰੋ, ਅਤੇ ਉਹ ਵੀ ਕਹਿੰਦੇ ਆਹ ਹੁਕਮ ਹੈ, ਕਈਆਂ ਨੂੰ ਹੁਕਮ ਦੇ ਵਿੱਚ ਭਰਮ ਵੀ ਪੈ ਜਾਂਦਾ ਹੈ ਜਾਂ ਉਹਦੀ ਮਾਇਆ ਪਾ ਦਿੰਦੀ ਹੈ ਜਾਂ ਹੋਰ ਹੋ ਜਾਂਦੀ ਹੈ। ਇਸ ਕਰਕੇ ਸਭ ਤੋਂ ਹੀ ਜਿਹੜਾ ਨਾਮ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦਾ ਜਿਹੜਾ ਹੁਕਮ ਹੋਊ ਉਹ ਅਟਲ ਹੈ। ਠੀਕ ਹੈ, ਉਹਨਾਂ ਦੇ ਵੀ ਹੋਣ ਲੱਗ ਪੈਂਦੇ ਆ ਇਸ ਤਰ੍ਹਾਂ ਜਾਂ ਹੋਰ ਚੀਜ਼ਾਂ ਵੀ ਆਹ ਹੁਕਮ ਆਇਆ ਜਾਂ ਹੋਰ ਚੀਜ਼ਾਂ 'ਤੇ। ਬਹੁਤਿਆਂ ਨਾਲ ਮੈਂ ਤਾਂ ਮਿਲ ਕੇ ਵੇਖਿਆ ਵੀ ਉਹ ਫਿਰ ਕਿਸੇ ਨਾ ਕਿਸੇ ਉਹ ਭਰਮ ਪੈ ਹੀ ਜਾਂਦਾ ਹੈ ਵੀ ਕਿਉਂ ਪੈਂਦਾ ਜਾਂ ਹੋਰ ਚੀਜ਼ ਹੈ ਜਾਂ ਉਹਨਾਂ ਨੇ ਵੀ ਵਡਿਆਈ ਜਾਂ ਹੁਕਮ ਜਾਂ ਹੋਰ ਨੇ ਪਰਮੇਸ਼ਰ ਹੀ ਕਰਨੇ ਵਿੱਚ ਹੁਕਮ ਆਉਂਦਾ ਆਪਣਾ ਹੀ ਪੁਰਨਾ ਹੀ ਹੈ ਹੁਕਮ ਹੋਰ ਕੀ ਹੈ ਉਹਦੇ ਵਿੱਚ ਤੂੰ ਆਪਣਾ ਜ਼ੋਰ ਲਾ ਕੇ ਦੇਖ ਲੈ ਵੀ ਹੈਗਾ ਵੀ ਆਉਂਦਾ ਸਹੀ ਹੈ। ਇਹ ਫਿਰ ਕਹਿੰਦੇ ਵੀ ਇਸ ਤਰ੍ਹਾਂ ਸਰਗੁਣ ਦੀਆਂ ਅਵਸਥਾ ਸਾਖਿਆਤ ਹੋਈਆਂ ਅਤੇ ਅੱਗੇ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਇਹ ਠੀਕ ਹੈ ਵੀ ਗੁਰੂ ਕੇ ਚਰਨ ਬਹੁਤ ਹੁਕਮਾਂ ਕਹੀ ਹੈ ਗੁਰੂ ਮਹਾਰਾਜ ਦੇ ਆਪਣੇ ਦੂਸਰੇ ਬਹੁਤ ਸਾਰੇ ਸ਼ਬਦ ਆਉਂਦੇ ਨੇ ਉਹਦੀ ਹੁਕਮਾਂ ਕਹੀ ਹੈ ਇਸੇ ਸਰੂਪ ਦੀ ਵੀ ਔਰ ਸਾਰੀਆਂ ਮੈਲਾਂ ਨੂੰ ਕੱਟ ਦਿੰਦਾ ਬਸ ਜਾਂਦਾ ਜੋ ਕਿ ਉਹ ਪੂਰਾ ਹੋਣ ਲੱਗ ਪੈਂਦਾ। ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜਾ ਅਸਲੀ ਰੂਪ ਹੈ ਨਾ ਹਮੇਸ਼ਾ ਇੱਕ ਰਸਸਾਰ ਰਹਿੰਦਾ। ਇਹਦਾ ਸਰੂਪ ਆਪਣੀ ਇੱਛਾ ਨਾਲ ਤਾਰੇ। ਗੁਰੂ ਨਾਨਕ ਸਾਹਿਬ ਦਾ ਵਿਅਕਤੀਗਤ ਸਰੂਪ ਕੁਛ ਹੋਰ ਤਰ੍ਹਾਂ ਦਾ ਹੋਊ, ਗੁਰੂ ਅੰਗਦ ਸਾਹਿਬ ਦਾ ਦਾੜਾ ਹੋਰ ਤਰ੍ਹਾਂ ਦਾ ਹੋਊਗਾ, ਹੋਰ ਇਸ ਤਰ੍ਹਾਂ ਫਰਕ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਇਹਨਾਂ ਦੇ ਵਿੱਚ ਹਮੇਸ਼ਾ ਨਹੀਂ ਅਸੀਂ ਇਹ ਰੱਖਦੇ। ਜਿਹੜਾ ਵਾਹਿਗੁਰੂ ਪਰਮੇਸ਼ਰ ਕਹਿੰਦਾ ਜੇ ਹਮੇਸ਼ਾ ਲਈ ਜਿਹੜਾ ਹੈ ਉਹ ਰੂਪ ਨਾ ਰੇਖ ਨਾ ਰੰਗ ਇਸਤਰੇ ਗੁਣ ਤੇ ਭਿੰਨ ਤਸੇ ਬਜਾਏ ਨਾਨਕਾ ਜਿਸ ਹੋਵੇ ਸੋ ਪੁਰਸਨ ਵੀ ਉਹ ਅਸਲੀ ਵਾਸਤਵ ਸਰੂਪ ਤੇ ਹਮੇਸ਼ਾ ਉਹਦਾ ਅੱਗੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੇਨਤੀਆਂ ਕਰੋ, ਨਾਮ ਦੇ ਅਰਥ ਭਾਵ ਦੇ ਵਿੱਚ ਚਿੱਤ ਨੂੰ ਜੋੜੋ, ਇਕਾਗਰਤਾ ਹੋ ਗਈ, ਅਵਸਥਾ ਆ ਗਈ ਜਿਹਨਾਂ ਦੀਆਂ ਖੁੱਲੀਆਂ ਹਨ ਉਹ ਅਤੇ ਉਸ ਦੇ ਨਾਲ ਫਿਰ ਜਿਹੜੇ ਜੈਸੇ ਸ਼ਬਦ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਪਾਪਨ ਗਿਰ ਨਾਨਕਾ ਆਪ ਹੀ ਫਿਰ ਜਾਪ ਜਾਂ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਸੰਤ ਸਿੰਘ ਅੰਤ ਪ੍ਰਮਿਠਾ ਨਾਮ ਪ੍ਰਭੂ ਗਾਲਾ ਗਾ ਮਿਠਾ ਸਹਿਲ ਸਮਗਰੀ ਏਕ ਸਕਟ ਮਾਏ ਅਨਗੁਣਕ ਗੁਰਾਨੰਦ ਸਟਾਇਨ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧਨ ਤੈਨਾ ਕਹਿਣ ਨਾ ਜਾਈ ਅਚਰਿਜ ਵਿਸਮਾ। ਅਤੇ ਫਿਰ ਉਹ ਇਸ ਤਰ੍ਹਾਂ ਦੀ ਅਵਸਥਾ ਇਹਨੂੰ ਗਿਆਨ ਦੀ ਅਵਸਥਾ ਕਹਿੰਦੀ ਹੈ। ਉਹ ਪਹਿਲੇ ਨਾਮ ਬਾਣੀ ਦੀਆਂ ਅਵਸਥਾ ਹਨ, ਫਿਰ ਸਰਗੁਣ ਸਰੂਪ ਦੀਆਂ ਅਵਸਥਾ ਹਨ। ਸਰਗੁਣ ਸਰੂਪ ਦੀ ਵੀ ਮਹਿਮਾ ਕਹੀ ਨਹੀਂ ਜਾਂਦੀ। ਆਮ ਉਪਾਸ਼ਨਾ ਭਗਤਾਂ ਦੇ ਵਿੱਚ ਸਰਗੁਣ ਸਰੂਪ ਦੀ ਹੈ ਕਿਉਂਕਿ ਨਿਰਗੁਣ ਦੇ ਵਿੱਚ ਤਾਂ ਉਹਨੂੰ ਪਹਿਲਾਂ ਸਮਝਣਾ ਹੈ, ਕੋਈ ਕੋਈ ਸਮਝਦਾ ਹੈ। ਫਿਰ ਉਹਦੀ ਅਵਸਥਾ ਜਾਂ ਉਹਦੇ ਵਿੱਚ ਅੱਗੇ ਸਮਾਧੀਆਂ ਹਨ, ਸਭ ਕਲਪ ਹੈ, ਨਿਰਵਿਕਲਪ ਹੈ, ਗਿਆਨ ਦੀ ਅਵਸਥਾ, ਸੱਤਵਾ ਪਥ ਹੈ, ਅਸੰਸ਼ਕਤ ਹੈ, ਪਦਾਰਥਾ ਭਾਵਨੀ ਹੈ, ਤ੍ਰਿਆ ਹੈ। ਉਹ ਫਿਰ ਕਹਿੰਦੇ ਮਹਾਂਪੁਰਸ਼ਾਂ ਨਾਲ ਵਿਚਾਰ ਕਰਦੇ ਵੀ ਆਹ ਹੁਣ ਹੋ ਕਹਿੰਦੇ ਹਾਂ ਕਹਿੰਦੇ ਹੁਣ ਭਗਤ ਜੀ ਅਗਨੀਆਂ ਵਾਸਤਾ ਵੀ ਜੇ ਵਿਸ਼ਿਸ਼ਟ ਨੇ ਉਹ ਕਈਆਂ ਨੇ ਆਪਣੇ ਵਿਸ਼ਿਸ਼ਟ ਪੁਰਾਣ ਦੇ ਵਿੱਚ ਰਾਮ ਚੰਦਰ ਜੀ ਦੇ ਨਾਲ ਵੀ ਇਹਦੇ ਅੱਗੇ ਤੁਰਿਆ ਅਤੀਤ ਇਸ ਤਰ੍ਹਾਂ ਵੀ ਹੈਗੀਆਂ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਉਹ ਜੀਵਨ ਮੁਕਤਾਂ ਦੀ ਅਵਸਥਾ ਨੇ। ਫਿਰ ਇਹ ਹੋਣਾ ਵੀ ਗਿਆਨ ਚਾਹੀਦਾ। ਵਿਦੇਹ ਮੁਕਤੀ ਕਿਹਨੂੰ ਕਹਿੰਦੇ ਆ ਅਤੇ ਜੀਵਨ ਮੁਕਤੀ ਕਿਹਨੂੰ ਕਹਿੰਦੇ ਆ? ਜਿਸ ਤਰ੍ਹਾਂ ਜੇ ਮੂਲ ਮੰਤਰ ਦਾ ਪਾਠ ਕੋਈ ਕਰਦਾ ਹੈ ਜਾਂ ਬਾਣੀ ਦਾ ਉਹਦਾ ਮਤਲਬ ਵੀ ਹੋਣਾ ਚਾਹੀਦਾ ਵੀ ਕੀ ਕਹਿੰਦੀ ਹੈ ਇਹ। ਜੇ ਕਿਸੇ ਨੂੰ ਬੁਲਾਓ ਤਾਂ ਉਹ ਕੰਨਾਂ ਨਾਲ ਸੁਣਨੀ ਹੈ। ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਅਸੀਂ ਬੋਲਦੇ ਤਾਂ ਹੈ, ਬਾਣੀ ਪੜ੍ਹਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਉਹਦੇ ਵਿੱਚੋਂ ਫਿਰ ਮਨ ਨਿਕਲ ਜਾਂਦਾ। ਗਾਵੀਏ ਸੁਣੀਏ ਮਨ ਰੱਖੀਏ ਭਾਵ ਸਾਰੇ ਸਾਧਨ ਦੱਸੇ ਨੇ ਜਾਂ ਜੀ ਹੋਰ ਐਸੇ ਮਹਾਤਮਾ ਨਾਲ ਮਿਲ ਗਏ ਉਹ ਸਾਨੂੰ ਯੁਕਤੀ ਦੱਸਣਗੇ ਜੀ, ਉਹ ਸਾਡੇ ਗੁਰੂ ਹੋ ਗਏ। ਕਈਆਂ ਦਾ ਐਸਾ ਵੀ ਹੈ ਗੁਰੂ ਘਰ ਦੇ ਵਿੱਚ ਵੀ ਕਈਆਂ ਮਹਾਤਮਾ ਦੀਆਂ ਜੋ ਸੰਸਥਾ ਨੇ ਜਾਂ ਨਿਰਮਲਿਆਂ ਦੇ ਵਿੱਚ ਅਤੇ ਹੋਰ ਇਹਨਾਂ ਦੇ ਵਿੱਚ ਇਹ ਚੱਲੀਆਂ ਹੋਈਆਂ ਹਨ। ਪਰ ਇਹ ਜਿਹੜੀ ਸੰਸਥਾ ਇਸ ਦੇ ਵਿੱਚ ਨਹੀਂ, ਉਹ ਗੁਰਸਿੱਖੀ ਹੈ, ਵਿਚਾਰ ਹੈ ਸਤਿਗੁਰੂ ਸਾਹਿਬ ਜੀ ਦੀ। ਅਤੇ ਜਿੰਨੇ ਕਿਸੇ ਦੀ ਕਮਾਈ ਹੈ ਉਹਦਾ ਪ੍ਰਭਾਵ ਹੋਰ ਚੀਜ਼ ਪੈਂਦਾ, ਹੋਰ ਨਹੀਂ ਗੁਰ ਕੇ ਸਿੱਖ ਮੇਰੇ ਭਾਈ। ਫਿਰ ਕਹਿੰਦੇ ਵੀ ਉਹ ਅਵਸਥਾ ਜੇ ਹੋਰ ਚੀਜ਼ ਇਉਂ ਅਸੀਂ ਕਰਦੇ ਹੋਏ ਹਾਂ, ਕਹਿੰਦੇ ਵੀ ਹੜਬਾਉਂਦੇ ਵੀ ਚਲੀ ਜਾਂਦਾ ਸੀ ਪਹਿਲੀ ਅਵਸਥਾ 'ਚ, ਹੋਰ ਵੀ ਸਾਰਾ ਚਲੀ ਜਾਂਦਾ ਸੀ, ਅਤੇ ਫਿਰ ਅਵਸਥਾ ਵੀ ਫਿਰ ਇਹ ਸੰਤਾਂ ਨੇ ਕਿਹਾ ਸਾਨੂੰ, ਅਸੀਂ ਇਹ 25 ਸਾਲ ਲਾਏ ਲਗਾਤਾਰ, ਕਿਸੇ ਨੇ ਗੱਲ ਨਹੀਂ ਕਰਨੀ, ਕੋਈ ਦੇਖਣਾ ਨਹੀਂ ਸੁਣਾ, ਹਰ ਵੇਲੇ ਬਿਲਕੁਲ ਜਾਂ ਕਿਸੇ ਨੂੰ ਵਿਚਾਰ ਦੀ ਗੱਲ ਜਾਂ ਹੋਰ ਚੀਜ਼। ਫਿਰ ਇਹ ਸੰਤਾਂ ਨੇ ਕਿਹਾ ਭਗਤ ਜੀ ਵੀ ਅੱਗੇ ਵੀ ਹੁਣ ਤੁਸੀਂ ਹੋਰ ਸਿੱਖ ਸੰਗਤਾਂ ਦੇ ਵਿੱਚ ਵੀ ਇਹ ਜੋ ਕੁਛ ਤੁਹਾਨੂੰ ਪ੍ਰਾਪਤ ਹੋਇਆ ਜਾਂ ਕਮਾਈ ਹੋਈ ਜਾਂ ਗੁਰਸਿੱਖੀ ਦਾ ਵਿਚਾਰ ਦੱਸਿਆ ਕਰੋ। ਸੋ ਇਹ ਕਥਾ ਵਾਰਤਾ ਤਾਂ ਨਹੀਂ ਕਰਦੇ, ਉਹ ਵਿਚਾਰ ਨਾਲ ਪਾਈ ਜਾਂ ਨਿਰੰਜਨ ਸ਼ੁਰੂ ਕਰਦੇ ਸੀ ਵੀ ਕਥਾ ਵਾਰਤਾ ਸੁਣੋ ਅਤੇ ਕਮਾਓ। ਫਿਰ ਇਉਂ ਫਿਰ ਇਹਨਾਂ ਨੇ ਜਿਹੜੀ ਕੋਈ ਜੁੜਨੇ ਜਾਂ ਹੋਰ ਚੀਜ਼ ਹੈ ਉਹ ਕਹਿੰਦੇ ਵੀ ਆਹ ਹੈ, ਉਹ ਕਹਿੰਦੇ ਵੀ ਤੁਸੀਂ ਸੰਤਾਂ ਕੋਲ ਜਾਓ, ਸਾਨੂੰ ਵੀ ਉੱਥੋਂ ਹੀ ਕੁੜੀਆਂ ਪਵਾਏ ਵੀ ਜਾਣਦੇ ਸੀ, ਆਪ ਵੀ ਦੱਸ ਦਿੰਦੇ ਸੀ, ਇੱਥੇ ਹੀ ਲਿਆਉਂਦੇ ਸੀ ਮਹਾਂਪੁਰਸ਼ਾਂ ਦੇ ਕੋਲ ਹੀ। ਉਹ ਫਿਰ ਕਾਫੀ ਸਿੰਘ ਇਹਨਾਂ ਨੇ ਉੱਧਰੋਂ ਆ ਕੇ ਵੀ ਫਿਰ ਸਮਾਂ ਐਸਾ ਹੁੰਦਾ ਰਿਹਾ ਵੀ ਚਲੋ ਅੱਗੇ ਤੋਂ ਅੱਗੇ ਮਹਾਂਪੁਰਸ਼ਾਂ ਦਾ ਵੀ ਜਿੰਨਾ ਵਾਹਿਗੁਰੂ ਨੂੰ ਪਾਉਂਦਾ ਸੀ ਉਹ ਵਾਹਿਗੁਰੂ ਦੇ ਇਸ ਸਰੀਰ ਕਰਕੇ ਵੀ, ਜਿੰਨਾ ਇੱਥੇ ਸੇਵਾ ਕਰਨੀ ਸੀ ਕਰਕੇ ਅੱਗੇ ਜਾਣਾ ਸੀ, ਉਹ ਸਮਾਂ ਆ ਗਿਆ। ਉਹ ਤੋਂ ਬਾਅਦ ਇਹ ਜਿਹੜੇ ਮਹਾਂਪੁਰਸ਼ਾਂ ਦੇ ਨਾਲ ਸਿੰਘ ਰਹਿੰਦੇ ਸੀ ਉਹ ਦੋ ਜਥਿਆਂ ਦੇ ਵਿੱਚ ਹੋ ਗਏ, ਇੱਕ ਤਾਂ ਮਹਿਤੇ ਵਾਲਾ ਅਤੇ ਇੱਕ ਇੱਧਰ ਕਿੰਨੇ ਪਾਸੇ ਹੋ ਗਏ ਕਹਿਣਾ ਵਾਲੇ, ਅਤੇ ਇੱਥੇ ਦੀ ਸੇਵਾ ਮਹਾਂਪੁਰਸ਼ਾਂ ਨੂੰ ਕੱਲ੍ਹ ਵਿਚਾਰ ਹੋ ਚੁੱਕੀ ਸੀ ਅਤੇ ਇਹਨਾਂ ਨੇ ਇਸ ਪਾਸੇ ਹੀ ਇਹ ਰਹੇ। ਭਾਵੇਂ ਸੰਤ ਕਰਤਾਰ ਸਿੰਘ ਨਾਲ ਇਹਨਾਂ ਦਾ ਗੂੜਾ ਸੰਸਾਰਿਕ ਸੰਬੰਧ ਸੀ, ਮਾਮੇ ਦਾ ਪੁੱਤਰ ਸੀ, ਪਰ ਇਹਨਾਂ ਦੇ ਆਪੋ ਵਿੱਚ ਹੀ ਇੱਧਰਲੇ ਸਿੰਘਾਂ ਨਾਲ ਵੀ ਉਹਨਾਂ ਦੇ ਵਿਚਾਰਾਂ ਦਾ ਫਰਕ ਹੋਣੇ ਕਰਕੇ ਇਹ ਦੋ ਰੂਪਾਂ ਦੇ ਵਿੱਚ ਹੋ ਗਏ। ਜਿੱਥੇ ਵੀ ਵਿਚਾਰਾਂ ਦਾ ਫਰਕ ਪੈ ਜਾਏ ਉੱਥੇ ਫਿਰ ਹੋ ਜਾਂਦੇ, ਜ਼ਿਆਦਾ ਹੋ ਜਾਏ ਜ਼ਿਆਦਾ ਹੋ ਜਾਂਦੇ, ਜੇ ਵਿਚਾਰ ਇੱਕ ਰਹਿਣ ਮੰਨਣ ਇੱਕ ਰਹੇ ਤਾਂ ਫਿਰ ਨਹੀਂ ਹੋ ਸਕਦਾ। ਜਿੰਨੇ ਵੀ ਦੁਨੀਆਂ ਦੇ ਵਿੱਚ ਵੱਖੋ ਵੱਖਰੇ ਫਿਰਕੇ ਜਾਂ ਹੋਰ ਵਿਚਾਰਾਂ ਦਾ ਭੇਦ ਹੈ ਜਾਂ ਸਿੱਖਾਂ ਦੇ ਵਿੱਚ ਅੱਗੇ ਭੇਦ ਹੈ ਜਾਂ ਜਥੇ ਬਣ ਜਾਂਦੇ, ਪਾਰਟੀਆਂ ਬਣ ਜਾਂਦੇ, ਦਲ ਬਣ ਜਾਂਦੇ ਹੈ, ਉਹ ਵਿਚਾਰਾਂ ਦੇ ਭੇਦ ਕਰਕੇ ਬਣ ਜਾਂਦੇ ਹੈ। ਜੇ ਅਸੀਂ ਉਹਨਾਂ ਨੂੰ ਹੋਮੇ ਦੇ ਵਿੱਚ ਜਿਹੜੀਆਂ ਸਾਡੀਆਂ ਵਿਚਾਰਾਂ ਵੱਖਰੀਆਂ ਹੁੰਦੀਆਂ ਜੇ ਉਹਨਾਂ ਨੂੰ ਛੱਡ ਕੇ ਇੱਕ ਕਿਵੇਂ ਹੋ ਸਕਦੀ ਹੈ ਗੁਰ ਕੀ ਮਤ ਨੂੰ ਲੈ ਜਾਣੀ, ਜੇ ਆਪਣੇ ਮਨ ਨੂੰ ਬਹੁਤ ਸਿਆਣਾ ਨਾ ਬਣਾਈਏ ਸਮਝਾਈਏ ਜਾਂ ਹੋਰੇ ਤਾਂ ਉਹ ਫਿਰ ਇੱਕ ਹੋ ਸਕਦੀ ਗੁਰ ਕੀ ਮਤ ਦੇ ਨਾਲ। ਸੋ ਇਸ ਤਰ੍ਹਾਂ ਫਿਰ ਇਹਨਾਂ ਨੇ ਸਾਰਾ ਜੀਵਨ ਜਿਹੜਾ ਇੱਧਰ ਹੀ ਬਤੀਤ ਕੀਤਾ ਅਤੇ ਅਖੀਰ 'ਤੇ 1 ਸਾਲ ਤਾਂ ਉਹ ਜਿਸ ਸਾਲ ਦੇ ਵਿੱਚ 2026 ਬਿਕਰਮੀ ਵਿੱਚ ਆਪਣੇ 15 ਹਾੜ ਨੂੰ ਕੱਲ੍ਹ ਜਿਹੜਾ ਦਿਨ ਮਨਾਇਆ ਉਹ ਸੰਤਾਂ ਨੇ ਚੜ੍ਹਾਈ ਕੀਤੀ ਅਤੇ ਇਹਨਾਂ ਨੇ 1 ਸਾਲ 1 ਦਿਨ ਪਿੱਛੋਂ ਕਰ ਲਈ ਜਿਵੇਂ ਅੱਜ 96 ਅਤੇ ਉਹ ਇਸ ਕਰਕੇ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਨਿਭਾਈ ਔਰ ਕਰਨੀ ਵਾਲੇ ਸੀ ਅਤੇ ਪਹਿਲਾਂ ਇੱਥੇ ਹੀ ਸਾਰਾ ਸੀ ਵਿਚਾਰ ਉਹਨਾਂ ਦਾ, ਇਹਨਾਂ ਦਾ ਸਿੱਧੂਵਾਲ ਪਿੰਡ ਸੀ ਉੱਧਰ ਮੁਸਲਮਾਨ ਜਿਹੜੇ ਸੀ ਉਹਨਾਂ ਦੇ ਨਗਰ ਸੀ, ਜਿੱਥੇ ਪਾਕਿਸਤਾਨ ਬਣੇ ਉੱਧਰ ਉੱਠ ਗਏ ਲਾਹੌਰ ਕੁਛ ਅੰਮ੍ਰਿਤਸਰ ਦੇ ਵਿੱਚੋਂ ਇੱਧਰ ਇੱਧਰਲੇ ਪਾਸੇ ਆ ਗਏ ਅਤੇ ਉੱਥੇ ਇਹਨਾਂ ਦੇ ਸਰੀਰ ਦਾ ਸੰਸਕਾਰ ਹੋਇਆ, ਪਰਿਵਾਰ ਵਾਲੇ ਸਨ ਅਤੇ ਉੱਥੇ ਹੁਣ ਸਥਾਨ ਵੀ ਬਣਿਆ ਹੋਇਆ। ਇਹਨਾਂ ਦੇ ਬਹੁਤ ਸ਼ਰਧਾਲੂ ਪ੍ਰੇਮੀ ਨਿਸ਼ਚੇ ਵਾਲੇ ਭਾਈ ਕੁਲਵੰਤ ਸਿੰਘ ਜੀ ਸਨ, ਉਹ ਹੁਣ ਵੀ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਸ਼ਰਧਾਲੂ ਦਾ ਕੀ ਮਤਲਬ ਵੀ ਉਸ ਤਰ੍ਹਾਂ ਗੁਰਬਾਣੀ 5 ਗ੍ਰੰਥੀ ਦਾ ਰੋਜ਼ ਪਾਠ ਕਰਨਾ, ਅਭਿਆਸ ਕਰਨਾ ਔਰ ਘਰ ਵਿੱਚ ਰਹਿਣਾ ਉਸੇ ਤਰ੍ਹਾਂ ਹੀ ਕਰੀ ਜਾਂਦੇ ਅਤੇ ਉੱਥੇ ਵੀ ਉਹ ਕਰ ਲੈਂਦੇ ਨੇ, ਦਮਦਮ ਸਾਹਿਬ ਕਰ ਲੈਂਦੇ ਨੇ, ਇੱਥੇ ਵੀ ਅਸੀਂ ਆਪਣਾ ਫਰਜ਼ ਸਮਝ ਕੇ ਵੀ ਉਹਨਾਂ ਨੇ ਨਿਭਾਈ ਹੈ ਅਤੇ ਇਹ ਉਹਨਾਂ ਦੇ ਨਿਮਿੱਤ ਜਥਾ ਸ਼ਕਤ ਸਮਾਂ ਹੈ ਵੀ ਮਰਿਆਦਾ ਅਨੁਸਾਰ ਕੀਤਾ ਜਾਏ, ਉਹ ਸਹਿਜ ਪਾਠ ਰੱਖ ਕੇ ਭੋਗ ਪਾ ਦੇਈਦਾ ਹੈ ਅਤੇ ਜਿਹੜਾ ਇਹ ਵਾਕ ਆਇਆ ਹੈ ਉਸਦੀ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰ ਲਈਏ ਅਤੇ ਫਿਰ ਆਪਣੇ ਦੇਹ ਲੈ ਕੇ ਇਹਨਾਂ ਨੇ ਲੰਗਰ ਛਕਣਾ ਜਾਂ ਛਕਿਆ ਹੋਊਗਾ ਛਕ ਲਿਓ ਅਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜਿਵੇਂ ਉਹਨਾਂ ਨੇ ਗ੍ਰਿਸ਼ ਦੇ ਵਿੱਚ ਰਹਿੰਦੇ ਹੋਇਆਂ ਹੀ ਗੁਰਮਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਕਮਾਈ ਘਾਲਣਾ ਕੀਤੀ ਹੈ, ਰਹਿਤ ਵਿੱਚ ਰਹਿਣਾ, ਨਾਮ ਸਿਮਰਨ ਦੇ ਵਿੱਚ ਜੁੜਨਾ, ਗਿਆਨ ਧਿਆਨ ਪ੍ਰਾਪਤ ਕਰਨਾ, ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਗਈ ਹੈ ਅਤੇ ਉਹ ਕਿਰਪਾ ਕਰਕੇ ਬਖਸ਼ੋ। ਅਤੇ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਇਹ ਵਾਕ ਆਇਆ ਹੈ ਸੂਰੀ ਮਹੱਲਾ ਪੰਜਵਾਂ, ਇਹ ਵਾਪਸੀ ਕਿਹੜਾ ਸੀ? ਆਹ ਸੀ ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਹਿਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸੂਹੀ ਰਾਗਣੀ ਦੇ ਵਿੱਚ ਕਾਫੀ ਇੱਕ ਛੰਦ ਹੈ ਅਤੇ ਘਰ ਸੁਰ ਤਾਲ ਹੈ ਆਪਣੇ ਗਾਇਨ ਦੇ ਜੋੜੀ ਅਤੇ ਗਾਇਨ ਦੇ ਭੇਦ ਦੇ ਨਾਲ ਦਸਵੇਂ ਘਰ ਵਿੱਚ ਗਾਇਨ ਕਰਨਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਵਸਤ ਨਿਰਦੇਸ਼ ਰੂਪ ਮੰਗਲ ਕਰਦਾ ਹੈ। ਇਹਦੇ ਵਿੱਚ ਰਹਾਉ ਦੀ ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਇਹ ਗੁਰਮੁਖਾਂ ਦੀ ਗੱਲ ਦੱਸੀ ਵੀ ਉਹ ਆਪਣਾ ਜਨਮ ਸਫਲਾ ਕਰਕੇ ਸਵਾਰ ਕੇ ਪਹਿਲਾਂ ਜੀਵਨ ਨੂੰ ਰਹਿਤ ਪੈਤ ਵਿੱਚ ਰਹਿ ਕੇ ਨਾਮ ਵਸਾ ਕੇ ਵੱਖਰ ਸੱਚ ਲੈ। ਉਹ ਵੱਖਰ ਲਾਭਦਾਇਕ ਵਸਤੂ ਜਿਹੜਾ ਨਾਮ ਵਾਹਿਗੁਰੂ ਪਰਮੇਸ਼ਰ ਦਾ, ਉਹਨੂੰ ਲੈ ਕੇ ਉਹ ਨਾਲ ਹੀ ਚਲੇਗਾ, ਉਹਨਾਂ ਦੇ ਨਾਲ ਹੀ ਗਿਆ ਨਾਮ ਵਾਹਿਗੁਰੂ ਪਰਮੇਸ਼ਰ ਦਾ। ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਾਏ, ਅਤੇ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਸ਼ਰਧਾ ਪ੍ਰੇਮ ਨਾਲ ਮੰਨਣ ਕਰਦਿਆਂ ਭੈ ਵਿੱਚ ਰਹਿੰਦਿਆਂ ਹੋਇਆਂ ਅਤੇ ਇੱਥੇ ਵੀ ਸਾਧ ਸੰਗਤ ਦੇ ਦਰਬਾਰ ਵਿੱਚ ਅੱਗੇ ਵੀ ਪ੍ਰਲੋਕ ਜਿਹੜਾ ਸੱਚਖੰਡ ਵਸਿਆ ਨਿਰੰਕਾਰ ਉੱਥੇ ਵੀ ਸਤਿਕਾਰ ਪ੍ਰਾਪਤ ਕੀਤਾ। ਇਹ ਹੈ ਰਹਾਉ ਦੀਆਂ ਪੰਕਤੀਆਂ ਮੁੱਖ ਸਿਧਾਂਤ ਰੂਪ। ਅਤੇ ਹੁਣ ਸਾਡੇ ਵਾਸਤੇ ਵੀ ਜਿਹੜਾ ਹੈ ਇਹਦੇ ਵਿੱਚ ਸਿੱਖਿਆ ਵੀ ਗੁਰਮੁਖ ਬਣੇ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਵੀ ਮਾਨਸ ਜਨਮ ਜਿਹੜਾ ਇਹ ਬੜਾ ਔਖਾ ਮਿਲਦਾ ਹੈ ਅਤੇ ਪਰ ਗੁਰਮੁਖ ਪਾਇਆ, ਜਿਹੜਾ ਗੁਰਮੁਖਾਂ ਨੇ ਮਨੁੱਖਾਂ ਦੇ ਵਿੱਚ ਗੁਰਸਿੱਖੀ ਨੂੰ ਧਾਰ ਕੇ ਨਾਮ ਬਾਣੀ ਨੂੰ ਕਮਾਇਆ ਉਹਨਾਂ ਦਾ ਪਾਇਆ ਹੋਇਆ ਸਫਲ ਹੈ। ਪਾਇਆ ਕਿਰਿਆ ਮੰਤਨ ਹੋਏ ਤੁਲੰਬ ਜੇ ਸਤਿਗੁਰ ਪਾਇਆ, ਜੇ ਸਾਡਾ ਵੀ ਕਿਵੇਂ ਸਫਲ ਹੋ ਸਕਦਾ ਹੈ ਕਿ ਜੇਕਰ ਅਸੀਂ ਵੀ ਸਤਿਗੁਰੂ ਸਾਹਿਬ ਜੀ ਦੇ ਅਨੁਸਾਰ ਹੋ ਕੇ ਚੱਲੀਏ ਅਤੇ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਨੂੰ ਕਮਾਉਂਦੇ ਮੰਤਨ ਹੋਏ ਚੁਲੰਬ, ਉਹ ਨਾਮ ਦੀ ਰੰਗਣ ਦੇ ਵਿੱਚ ਗੂੜੇ ਰਸ ਰੰਗ ਵਾਲਾ ਹੋ ਜਾਵੇ ਜੇ ਸਤਿਗੁਰੂ ਪਾਇਆ। ਪਰ ਇਹ ਤਾਂ ਹੋਊਗਾ ਜੇ ਕਰਕੇ ਕੋਈ ਨਾਮ ਬਾਣੀ ਕਮਾਉਂਦਿਆਂ ਹੋਇਆਂ ਜਪਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੇ ਦਰ ਵਿੱਚ ਜਾਂ ਉਹਨਾਂ ਦੇ ਮਨ ਵਿੱਚ ਉਹ ਅਭਿਆਸ ਨਾਮ ਕੀਤਾ ਭਾ ਗਿਆ, ਪ੍ਰਵਾਨ ਹੋ ਗਿਆ। ਉਹ ਤਾਂ ਪਾਉਂਦਾ ਹੈ ਵੀ ਹਮੇ ਤੋਂ ਰਹਿਤ ਹੋ ਕੇ ਕਰੀਏ, ਵੀ ਐਸੇ ਜਿਹੜੇ ਅਗਨ ਨੇ ਉਹਨਾਂ ਨੂੰ ਛੱਡ ਕੇ ਕਰੀਏ। ਉਹ ਸਤਿਗੁਰੂ ਸਾਹਿਬ ਜੀ ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ, ਅਰਥ ਹੋ ਚੁੱਕਾ ਹੈ ਰਹਾਉ। ਮੰਤਨ ਸੱਚ ਸਲਾਹੇ ਸਾਚੇ ਮਨ ਪਾਇਆ, ਵਿੱਚ ਕੋਈ ਦੱਸੋ ਤਾਂ ਸਹੀ ਕੋਈ ਢੰਗ ਜਿਹਾ ਹੋਰ ਵੀ ਮਨ ਵਿੱਚ ਵੀ ਅਤੇ ਤਨ ਵਿੱਚ ਵੀ ਸੱਚ ਜੋ ਵਾਹਿਗੁਰੂ ਸਰੂਪ ਹੈ ਉਹਦੀ ਸ਼ਲਾਘਾ ਕਰੀਏ। ਫਿਰ ਸੱਚੇ ਦੇ ਮਨ ਦੇ ਵਿੱਚ ਜਿਹੜਾ ਸਾਡਾ ਜੀਵਨ ਪ੍ਰਾਪਤ ਹੋਇਆ ਅਤੇ ਗੁਰਮੁਖਾਂ ਦਾ ਉਹ ਪਾ ਗਿਆ ਹੈ, ਪ੍ਰਵਾਨ ਹੋ ਗਿਆ। ਲਾੜ ਰਤਾ ਮਨ ਮਾਨਿਆ ਗੁਰਪੂਰਾ ਪਾਇਆ, ਪਹਿਲਾਂ ਪੂਰਨ ਸਤਿਗੁਰੂ ਹੋਇਆ ਵੀ ਕੱਚਿਆਂ ਦੇ ਨਾ ਮਗਰ ਲੱਗ ਕੇ ਜਾਂ ਹੋਰ ਜਿਹੜੇ ਇਸ ਤਰ੍ਹਾਂ ਵੀ ਆਪ ਗੁਰਮਤਿ ਦੀ ਮਰਿਆਦਾ ਤੋਂ ਮੰਤਰ ਦਿੰਦੇ ਆ ਜਾਂ ਕਰਾਉਂਦੇ ਆ। ਲਾੜ ਰਤਾ ਮਨ ਮਾਨਿਆ, ਮਨ ਜਦੋਂ ਉਹਨਾਂ ਦਾ ਮੰਨ ਗਿਆ ਪੂਰੇ ਗੁਰੂਆਂ ਦੇ ਉਪਦੇਸ਼ ਦੇ ਵਿੱਚ, ਅਤੇ ਉਹਨਾਂ ਨੇ ਫਿਰ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਅਤੇ ਮੰਤਨ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ। ਹੋਂ ਜੀ ਵਾਂਗ ਅਨੁਸਾਰ ਅੰਤਰ ਤੂੰ ਵਸੈ ਮਨ ਮਾਹੇ ਸਹਿਜੇ ਰਸੇ, ਅਤੇ ਸਤਿਗੁਰੂ ਸਾਹਿਬ ਜੀ ਉੱਤਮ ਬਖਤੇ ਦੁਆਰਾ ਉਪਦੇਸ਼ ਦਿੰਦੇ ਹੈ ਕਿ ਉਹ ਹੁੰਦਾ ਵੀ ਮੈਂ ਆਪ ਕਮਾਈ ਕਰਨੀ। ਹੋਂ ਜੀ ਵਾਂਗ ਅਨੁਸਾਰ ਅਤੇ ਅਸੀਂ ਇਹ ਵਾਹਿਗੁਰੂ ਪਰਮੇਸ਼ਰ ਦੇ ਅਸੀਂ ਤਾਂ ਗੁਣਾਂ ਨੂੰ ਸੰਭਾਲ ਕੇ ਯਾਦ ਕਰਕੇ ਅਤੇ ਅਸੀਂ ਸਾਡਾ ਜੀਵਨ ਜਿਹੜਾ ਅਸਲੀ ਜੀਵਨ ਆਤਮਿਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਰੂਪੀ ਉਹਦੇ ਵਿੱਚ ਹੀ ਜੀਂਦੇ ਹਾਂ। ਅੰਤਰ ਤੂੰ ਵਸੈ, ਇਹ ਵਾਹਿਗੁਰੂ ਪਰਮੇਸ਼ਰ ਤੂੰ ਹੀ ਅੰਤਰ ਹੀ ਸਾਡੇ ਵਸ ਰਿਹਾ ਹੈ, ਉਹ ਆਪਣੇ ਸਾਖਿਆਤ ਰੂਪ ਹੋ ਕੇ ਸਰਗੁਣ ਨਿਰਗੁਣ ਨਾਮ ਸਰੂਪ ਕੇ ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ। ਤੂੰ ਮਨ ਦੇ ਵਿੱਚ ਵਸ ਰਿਹਾ ਅਤੇ ਸਹਿਜੇ ਜਿਹੜੇ ਗੁਣ ਤੇਰੇ ਗਾਉਂਦੇ ਆ ਗੁਣਸਾਰ, ਅਤੇ ਉਹ ਰਸ ਪ੍ਰੇਮ ਦੇ ਨਾਲ ਰਸ ਕੇ ਰਸ ਵਿੱਚ ਲੀਨ ਹੋ ਕੇ ਉਹ ਤਦਾਕਾਰ ਹੋ ਕਰਕੇ ਹੀ ਅਤੇ ਹਰ ਵੇਲੇ ਉਸ ਰਸ ਵਿੱਚ ਹੀ ਲੀਨ ਮਸਤ ਰਹਿੰਦੇ ਹੈ। ਮੂਰਖ ਮਨ ਸਮਝਾਏ ਆ ਕੇ ਤੁਰਾ। ਹੁਣ ਸਤਿਗੁਰੂ ਨਾਨਕ ਸਾਹਿਬ ਵੀ ਉਪਦੇਸ਼ ਦਿੰਦੇ ਵੀ ਅਸੀਂ ਜਦੋਂ ਅਭਿਆਸ ਕਰਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਜਾਂ ਇੱਧਰ ਆਉਂਦੇ ਹਾਂ ਅਤੇ ਮਨ ਨਹੀਂ ਫਿਰ ਕਦੇ ਕਿਧਰ ਨੂੰ ਭੱਜ ਜਾਂਦਾ ਕਦੇ ਕਿਸ ਨੂੰ, ਉਸ ਵੇਲੇ ਮੂਰਖ ਮਨ ਸਮਝਾਓ। ਮੂਰਖ ਮਨ ਸਮਝਾਏ, ਇਸ ਮੂਰਖ ਮਨ ਦੇ ਤਾਂ ਸਮਝਾਉਣਾ ਚਾਹੀਦਾ ਹੈ। ਆਖੋ ਕੇਤੜਾ ਵੀ ਕਿੰਨਾ ਹੀ ਇਹਨੂੰ ਕਈ ਵਾਰੀ ਹਟਦਾ ਹੀ ਨਹੀਂ ਜਾਂ ਹੋਰ ਚੀਜ਼ ਹੈ ਵੀ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ, ਫਿਰ ਨਾ ਹਟੇ ਜਿਹੜਾ ਕੋਈ ਗੁਰਮੁਖ ਹੋਵੇ ਉਹਦੇ ਨਾਲ ਬੈਠ ਕੇ ਵਿਚਾਰ ਕਰੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਸੰਗਤ ਵਿੱਚ ਗਾਵੇ, ਫਿਰ ਰੰਗ ਦੇ ਵਿੱਚ ਉਹ ਰੰਗਿਆ ਜਾਂਦਾ ਹੈ ਜਿਹੜਾ ਮਨ ਹੈ ਵਾਹਿਗੁਰੂ ਦਾ। ਨਿਤ ਨਿਤਰ ਦਾ ਸਮਾਲ ਪ੍ਰੀਤਮ ਆਪਣਾ ਜੇ ਚੱਲਦਾ ਗੁਣ ਨਾਲ ਨਾ ਹੀ ਦੁੱਖ ਸੰਤਾਪਣਾ। ਨਿਤ ਨਿਤ ਹਮੇਸ਼ਾ ਹੀ ਹਿਰਦੇ ਦੇ ਵਿੱਚ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਣਾ ਚਾਹੀਦਾ, ਯਾਦ ਕਰਨਾ ਚਾਹੀਦਾ। ਪਹਿਲਾਂ ਹੀ ਨਹੀਂ ਹਿਰਦੇ ਦੇ ਵਿੱਚ ਸੰਭਾਲਿਆ ਜਾਊਗਾ, ਪਹਿਲਾਂ ਤਾਂ ਰਸਨਾ ਅਤੇ ਫਿਰ ਸਵਾਸਾਂ, ਫਿਰ ਮਨ ਵਿੱਚ ਜਾਂ ਹਿਰਦੇ ਦੇ ਵਿੱਚ ਉਹ ਆਪ ਹੀ ਚੇਤੇ ਆਉਣਾ। ਪ੍ਰੀਤਮ ਆਪਣਾ ਜਿਹੜਾ ਪਰਮ ਪ੍ਰੇਤ ਦਾ ਆਪਣਾ ਆਤਮਾ ਸਰੂਪ ਹੈ, ਜੇ ਚੱਲਦਾ ਗੁਣ ਨਾਲ। ਕਹਿੰਦੇ ਜੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਜਾਂ ਰੰਗ ਕਿਉਂ ਨਹੀਂ ਚੜ੍ਹਦਾ ਉਹ, ਕਿ ਜੇ ਗੁਣ ਹੋਣ ਉਸ ਤਰ੍ਹਾਂ ਦੇ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਹੈ, ਸਤਿਗੁਰੂ ਕਾ ਜੋ ਸਿੱਖ ਖਾਏ ਜਾਂ ਗੁਣਾਂ ਕਾ ਹੋਵੇ ਵਾਸਲਾ, ਉਹ ਸਤ ਸੰਤੋਖ ਧੀਰਜ ਧਰਮ ਵਿਚਾਰ, ਇਹ ਝੂਠ ਰਸਨਾ ਦੇ ਇਹ ਸੱਚ ਬੋਲਣਾ। ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤਾਪਣਾ, ਫਿਰ ਇਹਨੂੰ ਕੋਈ ਵੀ ਦੁੱਖ ਨਹੀਂ ਸੰਤਾਉਂਦਾ ਆਦ ਵਿਆਦ ਉਪਾਦ ਨਾ ਜਨਮ ਮਰਨ ਦਾ, ਕਿਉਂਕਿ ਉਧਰਲੇ ਪਾਸੇ ਲਵਲੀਨ ਰਹਿੰਦਾ ਹੈ। ਮਨਮੁੱਖ ਭਰਮ ਭੁਲਾਉਣਾ ਨਾਚ ਸੁਰੰਗ ਹੈ, ਮਰਸੀ ਹੋਏ ਬੁਲਾਉਣਾ ਮਨ ਤਨ ਭੰਗ ਹੈ। ਜਿਹੜਾ ਆਪਣੇ ਮਨ ਦੀ ਮਰਜ਼ੀ ਨਾਲ ਕਰਦਾ ਕਰਦਾ ਤਾਂ ਹੈਗਾ ਉਹ, ਜਾਂ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ, ਕੋਈ ਰਹਿਤ ਫਰਕ ਆ ਜਾਂਦਾ ਹੈ, ਫਿਰ ਵੀ ਕੋਈ ਦੱਸਦੇ ਨਹੀਂ ਹੈ, ਜਾਂ ਉਸੇ ਤਰ੍ਹਾਂ ਹੀ ਕਰੀ ਜਾਂਦੇ ਨੇ, ਜਾਂ ਵੱਡੇ ਹੋ ਕੇ ਵੀ ਸਾਡਾ ਸਤਿਕਾਰ ਬਣਿਆ ਹੁਣ ਭੰਡੀ ਹੋਊਗੀ ਵੀ ਆਹ ਗਲਤੀ ਹੋਈ ਹੈ ਜਾਂ ਹੋ ਰਹੀ ਹੈ। ਮਨਮੁੱਖ ਭਰਮ ਭੁਲਾਉਣਾ, ਉਹਨਾਂ ਨੂੰ ਭਰਮ ਪਿਆ ਨਾ ਤਾਂ ਸੁਰੰਗ ਹੈ, ਉਹਨੂੰ ਉਹਦੇ ਮਨ ਦਾ ਅਸਲੀ ਪ੍ਰੇਮ ਨਹੀਂ ਹੈ ਸ਼੍ਰੀ ਗੁਰੂ ਸਾਹਿਬ ਨਾਲ। ਉਹ ਤਾਂ ਸੰਸਾਰ ਦੀ ਇਹ ਜਿਹੜੀ ਹੈਗੀ ਹੈ ਸਤਿਕਾਰ ਜਾਂ ਉਹਦੇ 'ਚ ਫਸਿਆ। ਮਰਸੀ ਹੋਏ ਵਿਰਾਣਾ ਮਨ ਤਨ ਭੰਗ ਹੈ, ਉਹਦਾ ਮਨ ਅਤੇ ਤਨ ਜਿਹੜਾ ਹੈ ਉਹ ਭੰਗ ਹੈ, ਉਹਦੇ ਵਿੱਚ ਭੰਗਣਾ ਪਈ ਹੋਈ ਹੈ, ਰਹਿਤ ਵਹਿਤ ਠੀਕ ਨਹੀਂ ਹੈ, ਨਾ ਮਨ ਦੇ ਸੰਕਲਪ ਰੁਕਦੇ ਨੇ, ਭੈੜੇ ਹੀ ਫੁਰਨੇ ਜਾਂ ਹੋਰ ਚੀਜ਼ ਹੈ, ਅਤੇ ਤਨ ਵੀ ਜਿਹੜਾ ਉਹਦੀ ਵੀ ਰਹਿਤ ਨਹੀਂ ਹੈ। ਅਤੇ ਉਹ ਮਰਸੀ ਹੋਏ ਵਿਡਾਉਣਾ, ਉਹ ਐਸਾ ਪੁਰਸ਼ ਜਿਹੜਾ ਹੈ ਉਹ ਫਿਰ ਵਿਡਾਉਣਾ ਨਾਮ ਹੁੰਦਾ ਹੈ। ਇਹ ਇੱਕ ਚੰਗੀ ਵਸਤੂ ਵੀ ਇਸ ਚਰਜ ਹੁੰਦੀ ਹੈ ਅਤੇ ਇੱਕ ਬਹੁਤ ਭਿਆਨਕ ਵਸਤੂ ਵੀ ਇਸ ਚਰਜ ਹੁੰਦੀ ਹੈ। ਜਿਹੜਾ ਮੌਤ ਦਾ ਸਮਾਂ ਹੈ ਉਹ ਵਿਡਾਉਣਾ ਐਸਾ ਅਸਰ ਅਤੇ ਭਿਆਨਕ ਹੋਊਗਾ ਜਾਂ ਐਸੇ ਦੁੱਖ ਦੇ ਨਾਲ ਗ੍ਰਸਿਆ ਜਾਊਗਾ ਉਹਦਾ ਸਰੀਰ, ਮਰਸੀ ਹੋਏ ਵਿਡਾਉਣਾ। ਉਹ ਬੜਾ ਭਿਆਨਕ ਦੇ ਵਿਡਾਉਣਾ, ਕਹਿਣਗੇ ਵੀ ਇਹਦੇ ਵਰਗਾ ਤਾਂ ਕਿਸੇ ਨੂੰ ਹੋਇਆ ਹੀ ਨਹੀਂ, ਵੀ ਇਹੀ ਦੇਖਿਆ। ਮਰਸੀ ਹੋਏ ਵਿਡਾਉਣਾ ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹ ਕਰ ਆਣੇ। ਜਿਹੜੇ ਗੁਰਮੁਖ ਨੇ ਉਹਨਾਂ ਦੀ ਇਹ ਗੱਲ ਹੈ, ਜਿਹੜੇ ਸਨਮੁਖ ਰਹਿੰਦੇ ਹੈ ਉਹਨਾਂ ਨੇ ਗੁਰੂ ਕੀ ਕਾਰ ਜਿਹੜੀ ਹੈ ਸਿੱਖਿਆ ਨੂੰ ਕਰਨਾ ਕਮਾਉਣਾ, ਜਿਵੇਂ ਕਕਾਰਾਂ ਦੀ ਰਹਿਤ ਰੱਖੋ ਸਰੀਰ ਕਰਕੇ ਵੀ, ਕੁੜਤਨ ਤੋਂ ਬਚ ਕੇ ਰਹੋ, ਆਪਣੀ ਬਾਣੀ ਕਰਕੇ ਵੀ, ਹੋਰ ਕਰਕੇ ਵੀ, ਸੇਵਾ ਵੀ ਕਰੋ, ਧਰਮ ਦੀ ਕਿਰਤ ਕਰੋ, ਸੰਗਤ ਸੇਵਾ। ਗੁਰ ਕੀ ਕਾਰ ਕਮਾਏ, ਉਹਨਾਂ ਨੇ ਕਾਰ ਕਮਾ ਕੇ ਭਗਤੀ ਰੂਪੀ ਲਾਹਾ ਕਰ ਆਣਿਆ, ਅਤੇ ਉਹ ਉਹਨਾਂ ਨੇ ਲਾਭ ਲੈ ਲਿਆ ਇਸ ਗੁਰੂ ਘਰ ਦੇ ਵਿੱਚ ਆ ਕੇ। ਅਤੇ ਦੂਜੇ ਉਹ ਜਿਹੜੇ ਮਰਸੀ ਹੋਏ ਬਣਾਉਣਾ ਲਾਹਾ ਕਰ ਆਣਿਆ, ਅਤੇ ਇਸ ਘਰ ਵਿੱਚ ਆ ਕੇ ਉਹਨਾਂ ਨੇ ਲਾ ਲਿਆ ਅਤੇ ਆਤਮ ਆਨੰਦ ਦਾ ਵੀ ਲਾਹਾ ਲੈ ਲਿਆ। ਅੱਗੇ ਸੱਚਖੰਡ ਘਰ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਜਾ ਕੇ ਸਫਲ ਕਰ ਲਿਆ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਗੁਰਬਾਣੀ ਦੁਆਰਾ ਹੀ, ਗੁਰੂ ਕੀ ਸਿੱਖਿਆ ਦੁਆਰਾ, ਬਾਣੀ ਦੁਆਰਾ ਹੀ। ਗੁਰੂ ਕੀ ਬਾਣੀ ਤਾਂ ਸਦਾ ਹੀ ਆ, ਗੁਰਬਾਣੀ ਹੈ, ਚਾਹੇ ਸਤਿਗੁਰੂ ਸਾਹਿਬ ਜੀ ਦੇ ਉਸ ਰੂਪ ਦਸੋਂ ਪਾਤਸ਼ਾਹ ਨੇ, ਉਦੋਂ ਵੀ ਇਹਦੇ ਨਾਲ ਹੁੰਦਾਰ ਹੁੰਦਾ ਹੈ। ਅਤੇ ਜਿਹਨਾਂ ਨੇ ਇਤਿਹਾਸ ਸੁਣਨਾ ਚਾਹੀਦਾ ਹੈ ਕੀ ਕੌਤਕ ਕੀਤੇ ਨੇ ਗੁਰੂ ਮਹਾਰਾਜ ਨੇ, ਜੇ ਸੰਗਤ 'ਚ ਆ ਗਿਆ ਇਤਿਹਾਸ ਦਾ ਨਹੀਂ ਪਤਾ। ਇਤਿਹਾਸ ਵਿੱਚ ਸਾਰਿਆਂ ਦੇ ਮਨ 'ਚ ਸ਼ਰਧਾ, ਦ੍ਰਿੜਤਾ ਔਰ ਸਾਰੀਆਂ ਜੁਗਤੀਆਂ ਹੁੰਦੀਆਂ। ਇਸ ਕਰਕੇ ਜਿੰਨੇ ਵੀ ਇਹ ਸਥਾਨ ਜਾਂ ਹੋਰ ਜਿਹੜੇ, ਉਹਨਾਂ 'ਤੇ ਜ਼ਰੂਰ ਇਤਿਹਾਸ ਸੀ। ਅੱਜ ਕੱਲ੍ਹ ਤਾਂ ਹੋਰ ਸੁਖੈਨ ਰੂਪ ਬਣੇ ਜਾਂਦੇ ਨੇ, ਪਰ ਜੇ ਸੰਗਤ ਦੇ ਵਿੱਚ ਬੈਠ ਕੇ ਠੀਕ ਹੈ, ਆਪ ਵੀ ਪੜੂਗਾ, ਪਰ ਉਹਦਾ ਪ੍ਰਭਾਵ ਹੋਰ ਹੁੰਦਾ। ਨਾਲੇ ਸ਼ੰਕਾ ਦੀ ਉੱਤਰ ਜਾ ਉਹ ਨਿਰਣੇ ਹੋ ਜਾਂਦੇ ਹੈ, ਉਹ ਹੋਣੀ ਚਾਹੀਦੀ ਹੈ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਗੁਰਬਾਣੀ ਦੀ ਸਿੱਖਿਆ ਅਨੁਸਾਰ ਜਿਹੜਾ ਨਿਰਵਾਣ ਸਭ ਸੁਭਾਵਾਂ ਤੋਂ ਅਤੀਤ ਹੈ, ਗੁਣਾਂ ਤੋਂ ਅਤੀਤ ਹੈ, ਦੁੱਖਾਂ ਤੋਂ ਰੀਤ ਹੈ, ਉਹ ਸਤਿਗੁਰੂ ਸਾਹਿਬ ਜੀ ਦੇ ਦੱਦੇ ਨੂੰ ਸਿਆਰੀ ਹੈ ਦੁਆਰਾ ਕਰਨ ਕਾਰੇ ਕਹਿਣ ਗੱਜ ਕਰਕੇ ਬਿਆਨ ਕਰਨ ਵਾਲੇ ਕਹਿੰਦੇ ਆ, ਪਰ ਉਹ ਆਪਣੇ ਅਰਥ ਸਿੱਧੇ ਵੀ ਸ਼ਬਦ ਦੁਆਰਾ ਪਛਾਣਦੇ ਆ, ਉਹ ਹੋਰ ਕਰ ਦਿੰਦੇ ਨੇ। ਉਹਨੇ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ। ਪਰ ਜਿਹੜੇ ਸੰਪਰਦਾਇ ਜਿਹੜੀ ਨਵੀਂ ਚੀਜ਼ ਨਿਕਲੇ, ਜਿਹੜੇ ਮਹਾਂਪੁਰਸ਼ ਬਹੁਤ ਠੀਕ, ਉਹ ਵੀ ਦੇਖ ਲੈਂਦੇ ਸੀ ਸਾਰੀ ਨਵੀਂ ਗੱਲ ਵੀ ਦੇਖਣੀ ਵੀ ਕੌਣ ਕਹਿੰਦੇ ਕੀ ਠੀਕ ਹੈ। ਇਸ ਕਰਕੇ ਉਹਨਾਂ ਦੀ ਵਿਚਾਰ ਵੀ ਜਾਂ ਉਹ ਪੜ੍ਹ ਸੁਣ ਲੈਣੀ ਚਾਹੀਦੀ ਹੈ, ਜਿਹੜੇ ਨੇ ਕਥਾ ਵਾਰਤਾ ਕਰਨੀ ਜਾਂ ਇਸ ਸੰਪਰਦਾ ਦੇ ਵੀ ਅਸੀਂ ਜਾਣੂ ਹੈ ਗਿਆਨੀ ਹੈ। ਇੱਕ ਨਾਨਕ ਕੀ ਅਰਦਾਸ, ਉਹ ਕੋਈ ਐਡੀ ਔਖੀ ਗੱਲ ਨਹੀਂ ਹੈ। ਜਿਵੇਂ ਉਹ ਕਰਤਾ ਕਰਮ ਕਿਰਿਆ ਹੈ, ਕਰਤਾ ਇਹ ਕੰਮ ਕਰਨ ਵਾਲੇ ਨੂੰ ਕਹਿੰਦੇ ਹੈ, ਕਿਰਿਆ ਕਿਹਨੂੰ ਕਹਿੰਦੇ ਜਿਹੜਾ ਕੰਮ ਕੀਤਾ ਜਾਵੇ। ਅਤੇ ਕੰਮ ਆਪਾਂ ਕੰਮ ਨੂੰ ਹੀ ਕਰੀ, ਕਿਰਤ ਕਰਮ ਕੇ ਵਿਸ਼ੇ ਵਿਆਹ ਕਰਨੇ ਔਖਾ। ਇਸ ਤਰ੍ਹਾਂ ਦੀਆਂ ਗੱਲਾਂ 'ਤੇ ਹੋਰ ਉਹ ਫਿਰ ਉਸ ਸੰਪਰਦਾਨ ਕਾਰਕ ਹੈ ਜੀ, ਅਪਾਦਾਨ ਕਾਰਕ ਹੈ ਜੀ, ਸੰਬੰਧਿਤ ਕਾਰਕ ਹੈ ਜੀ, ਇਹ ਗੁਪਤ ਵਰਦਾ ਜੀ, ਉਹ ਸੰਸਕ੍ਰਿਤ ਦੇ ਵਿੱਚ ਲੈਂਦੇ ਵਿਭਕਤੀਆਂ ਹੈ ਜੀ, ਉਹ ਹੈ ਉਹ ਸਗੋਂ ਉਹ ਲੋਕ ਵੀ ਹੈਰਾਨ ਹੋ ਜਾਂਦੇ ਦੂਜੇ ਵੀ। ਉਹ ਤਾਂ ਸੰਧਿਆ ਪਾਠ ਵਿਆਕਰਨ ਵਿਖਾਣੇ, ਪੁਸਤਕ ਪਾਠ ਵਿਆਕਰਨ ਵਿਖਾਣੇ, ਸੰਧਿਆ ਕਰਮ ਤਿਕਾਲ ਕਰੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪੁਰਾਣੀ, ਰਾਮ ਨਾਮ ਬਿਨ ਉਰਝ ਮਰੇ। ਉਹ ਰਾਮ ਨਾਮ ਤੋਂ ਬਿਨਾ ਉਹ ਉਲਝ ਕੇ ਉੱਥੇ ਹੀ ਉਹ ਸੰਕਲਪਾਂ ਵਿਕਲਾਂ ਦੇ ਵਿੱਚ ਖੜੇ ਰਹਿੰਦੇ ਹੈ। ਇੱਕ ਨਾਨਕ ਕੀ ਅਰਦਾਸ ਦੇ ਤੁਧ ਭਾਵ ਸੀ, ਸਾਨੂੰ ਦੱਸਦੇ ਨੇ ਗੁਰੂ ਨਾਨਕ ਸਾਹਿਬ ਜੀ ਆਪ ਪਹਿਲੇ ਸਰੂਪ, ਇਹ ਵਾਹਿਗੁਰੂ ਪਰਮੇਸ਼ਰ ਇੱਕ ਮੇਰੀ ਬੇਨਤੀ ਹੈ, ਅਰਦਾਸ ਹੈ, ਜਿਹੜੇ ਇਹ ਕਾਮ ਕ੍ਰੋਧ ਅੱਗੇ ਲੰਘਣ ਨਹੀਂ ਦਿੰਦੇ ਔਰ ਵੈਰੀ ਇਹ ਦਾਸ ਹੋ ਜਾਣ, ਇਹ ਮੇਰੇ ਵਿਰੁੱਧ ਨਾ ਵੈਰ ਭਾਵ ਕਰਨ। ਜੇ ਤੁਧ ਭਾਵ ਸੀ, ਜੇ ਤੈਨੂੰ ਭਾ ਜਾਏ ਅਰਦਾਸ ਕੀਤੀ, ਕੀ ਕਹਿੰਦੇ ਜੀ ਅਰਦਾਸ ਜੇ ਤੁਸੀਂ ਕਰਦੇ ਹੋ ਜਾਂ ਹੋਰ ਚੀਜ਼ ਕਹਿੰਦੇ, ਅਰਦਾਸ ਕੀਤੀ ਸੀ ਪੂਰੀ ਨਹੀਂ, ਜੇ ਭਾ ਜਾਊ ਤਾਂ ਫੇਰ ਹੀ ਪੂਰੀ ਹੋਊ, ਇਹ ਤਾਂ ਉਹਦੀ ਮਰਜ਼ੀ ਹੈ, ਮੈਂ ਸੌ ਅਰਦਾਸਾਂ ਕਰੀ ਜਾਊ। ਇੱਕ ਨਾਨਕ ਕੀ ਅਰਦਾਸ, ਇਸ ਕਰਕੇ ਬਹੁਤ ਨਿਮਰਤਾ ਸ਼ਰਧਾ ਦੇ ਨਾਲ ਇਹ ਕਰਨੀ ਹੈ। ਅਤੇ ਜੈ ਕਹਿੰਦੇ ਜੀ ਉਹਦੀ ਅਰਦਾਸ ਕੀਤੀ ਸੀ, ਉਹਦਾ ਦੁੱਖ ਉਹਨੂੰ ਲੱਗ ਗਿਆ ਕਿ ਉਹਦੇ ਜਿਹੜਾ ਅਰਦਾਸ ਕਰਦਾ ਉਹਦੇ 'ਚ ਨਹੀਂ ਹੈ ਵੀ ਸ਼ਕਤੀ ਵੀ ਮੈਂ ਉਹਦਾ ਦੁੱਖ ਮੇਟ ਦਿਆਂ, ਆਪ ਹੀ ਬਿਮਾਰ ਹੋ ਜਾਣਾ, ਦੂਜਿਆਂ ਨੇ ਵਸ ਕਿਰਿਆ ਕਰਾ ਲੈਣੀ ਹੈ। ਸੋ ਇਹ ਜਦੋਂ ਵਡਿਆਈ ਹੋਣ ਲੱਗ ਪਏ ਜਾਂ ਮਾਇਆ ਜਾਂ ਹੋਰ ਚੀਜ਼ਾਂ ਹੋ ਜਾਏ, ਵੱਡਾ ਸੰਤ ਹੋ ਜਾਏ, ਫਿਰ ਇਹ ਚੀਜ਼ਾਂ ਹੋਣ ਲੱਗ ਪੈਂਦੀਆਂ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੂਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਮਹਾਰਾਜ ਤੈਨੂੰ ਕਿਰਪਾ ਕਰਕੇ ਇਹ ਚੀਜ਼ ਦਿਓ, ਆਪ ਜੀ ਦਾ ਨਾਮ ਬਖਸ਼ੋ, ਨਾਮ ਵੀ ਐਸਾ ਬਖਸ਼ੋ ਕਿ ਉਹਦਾ ਅੰਦਰ ਹਿਰਦੇ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਵੀ ਨਿਵਾਸ ਹੋ ਜਾਏ, ਹਰ ਕਾ ਨਾਮ ਮੇਰਾ ਆਧਾਰ ਆਧਾਰ ਬਣ ਜਾਏ। ਆਧਾਰ ਕਿਸੇ ਚੀਜ਼ ਦਾ ਹੁੰਦਾ ਹੈ ਕਿ ਉਹਦੇ ਆਸਰੇ ਖੰਡ, ਜੇ ਆਧਾਰ ਹਟ ਜਾਏ ਤਾਂ ਡਿੱਗੂ, ਲੈਂਟਰ ਡਿੱਗੂਗਾ, ਕਿੱਥੋਂ ਮੈਂ ਡਿੱਗੂਗਾ ਜੇ ਨਿਕਲ ਜਾਏ। ਮੈਂ ਦੂਜਾ ਨਾਮ ਨਿਵਾਸ ਹਰ ਗੁਣ ਗਾਵ ਸੀ, ਅਤੇ ਉਹਦੀ ਇਹ ਵੀ ਕਿਰਪਾ ਕਰੋ ਵੀ ਹਰ ਗੁਣ ਮੈਂ ਵਰਤਮਾਨ 'ਚ ਵੀ, ਅਤੇ ਕਹਿੰਦੇ ਕਿਉਂ ਅੱਗੇ ਨੂੰ ਵੀ ਮੈਂ ਗੁਣ ਗਾਊ ਗਾਉਂਦਾ ਹੀ ਰਹੂੰਗਾ ਤੁਹਾਡੇ, ਅਤੇ ਗੁਣ ਗਾਉਂਦਾ ਹੀ ਰਹਾਂ, ਇਹ ਆਪ ਕਿਰਪਾ ਕਰ ਦਿਓ। ਇਹ ਆਪਾਂ ਜੋ ਇਹਦੀ ਵਿਚਾਰ ਹੈ, ਇਸ ਦੇ ਵਿੱਚ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਅਤੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਆਪਣੇ ਹੋ ਚੁੱਕੀ ਹੈ ਅੱਗੇ, ਅਤੇ ਸਤਿਗੁਰੂ ਸਾਹਿਬ ਜੀ ਕਿਰਨਾ ਕਿਰਪਾ ਕਰਨ, ਦੇਵ ਨੂੰ ਭੋਗ ਲੱਗਿਆ ਹੋਇਆ ਹੀ ਹੈ, ਫਿਰ ਮੁੜ ਕੇ ਹੋਰ ਅਰਦਾਸ ਕੀ ਕਰਨੀ ਹੈ। ਸਦੇ ਸਦੀ ਵੀ ਮਹਾਰਾਜ ਬੇਨਤੀ ਹੈ, ਭੁੱਲ ਚੁੱਕ ਦੀ ਖਿਮਾ ਕਰਨੀ ਹੈ, ਸਾਡੇ ਹਿਰਦੇ ਦੇ ਵਿੱਚ ਵਸਾਓ ਅਤੇ ਆਪਣੇ ਦੇਗ ਇੱਥੇ ਹੀ ਵਰਤਾ ਦਿਓ ਅੱਜ, ਕਿਉਂਕਿ ਫਿਰ ਉੱਥੇ ਜਾਵਾਂਗੇ, ਉੱਥੇ ਜਾਣਗੇ, ਉਹ ਤਾਂ ਜਦੋਂ ਬਹੁਤ ਜੋੜ ਮਿਲੇ ਜਾਂ ਐਸਾ ਹੁੰਦੇ ਫਿਰ, ਇਸ ਕਰਕੇ ਇੱਥੇ ਹੀ ਦੇਗ ਵਰਤਾ ਦਿਓ ਆਪਣੇ। ਫਿਰ ਗੁਰ ਕੀ ਕਾਰ ਕਮਾਏ ਲਾਹ ਕਰਾਣੇ, ਗੁਰਬਾਣੀ ਨਿਰਵਾਣ ਸ਼ਬਦ ਪਛਾਣੇ, ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵਸੀ, ਮੈਂ ਦੂਜੇ ਨਾਮ ਨਿਵਾਸ ਹਰ ਗੁਣ ਗਾਵਸੀ। ਨਾਮ ਵਿੱਚ ਵੀ ਨਿਵਾਸ ਬਖਸ਼ੋ ਅਤੇ ਗੁਣ ਗਾਉਣ ਦਾ ਵੀ ਬਲ ਬਖਸ਼ੋ, ਫਿਰ ਹੀ ਗਾਊਂਗਾ। ਆਪ ਜਪਾਏ ਜਪੈ ਸੁਣਦਾ, ਆਪ ਗਵਾਏ ਸੋ ਹਰਗੁਣ ਗਾ, ਉਹਦੀ ਕਿਰਪਾ ਨਾਲ ਉਹ ਕਿ ਇੱਕ ਮਨ ਇੱਕ ਚਿੱਤ ਹੋ ਕੇ ਜਾਂ ਰਸ ਵਿੱਚ ਲੀਨ ਹੋ ਕੇ ਆਪਣੀ ਹਉਮੈ ਅੰਦਰ ਨਹੀਂ ਗੁਣ ਗਾਇਕ ਪ੍ਰਵਾਨ ਹੁੰਦੇ ਹੈ, ਨਾ ਗਾਈ ਸਕਦੇ ਹੈ, ਉੱਧਰ ਭੱਜ ਗਿਆ ਉੱਧਰ ਭੱਜ, ਇਸ ਕਰਕੇ ਮੈਂ ਹਰ ਗੁਣ ਗਾਵ ਸੀ। ਜੋ ਤੁਹਾਡੀ ਕਿਰਪਾ ਹੋਊਗੀ ਸਿਫ਼ ਸਲਾਹਗਾ ਬਖਸ਼ ਦਿਓਗੇ, ਜਿਸ ਨੂੰ ਬਖਸ਼ੇ ਸਿਫ਼ ਸਲਾਹ, ਅਤੇ ਉਹ ਪਾਤਸ਼ਾਹ ਦਾ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਫਿਰ ਉਹਦੇ ਹਿਰਦੇ ਦੇ ਵਿੱਚ ਨਿਵਾਸ ਕਰਦਾ ਹੈ। ਤੁਰ ਚੁੱਕੀ ਸ਼ਮਾ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।